ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਸ਼ੰਤ ਮਹੱਲਾ ਪੰਜਵਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਕਮਲ ਮਨ ਬੇਦਿਆ ਕਿਛ ਆਣ ਨਾ ਮਿੱਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਡਿਠਾ ਰਾਮ ਰਾਜੇ ਹਰ ਚਰਨ ਕਮਲ ਮਨ ਬੇਦਿਆ ਕਿਛ ਆਣ ਨਾ ਮਿੱਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਡਿਠਾ ਰਾਮ ਰਾਜੇ ਹਰ ਘਟ ਘਟੇ ਡਿਠਾ ਅੰਮ੍ਰਿਤ ਬੂਠਾ ਜਨਮ ਮਰਨ ਦੁੱਖ ਨਾਠੇ ਗੁਣ ਨਿਧ ਗਾਇਆ ਸਭ ਦੁੱਖ ਮਿਟਾਇਆ ਹੋ ਮੈਂ ਬਿਨਸੀ ਗਾਠੇ ਪਿਰਿਓ ਸਹਿਜ ਸੁਭਾਈ ਛੂਟ ਨ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬਿਧ ਚਰਨ ਕਮਲ ਕਿਛ ਆਨ ਨਾ ਮਿੱਠਾ ਪਿਰਿਓ ਸਹਿਜ ਸੁਭਾਈ ਛੂਟ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬਿਧ ਚਰਨ ਕਮਲ ਕਿਛ ਆਨ ਨਾ ਮਿੱਠਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਨਹੀਂ ਜਾਨ ਜਾਈ ਕਸੂਰੂਪ ਰੇਖੰ ਕਹਾਂ ਬਾਸ ਤਾਂ ਕੋ ਫਿਰੈ ਕੌਣ ਭੇਖੰ ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੈ ਕਹਾ ਮੈਂ ਬਖਾਨੋ ਕਹੇ ਮਉ ਨ ਆਵੈ ਕਹੂੰ ਫੂਲ ਹੋਇ ਕਹਿ ਭਲੇ ਰਾਜ ਫੂਲੇ ਕਹੂੰ ਭੰਵਰ ਹੋਇ ਕਹਿ ਭਲੀ ਭਾਂਤ ਭੂਲੇ ਕਹੂੰ ਪਵਨ ਹੋਇ ਕਹਿ ਬਹੇ ਬੇਗ ਐਸੇ ਕਹੇ ਮੋਹ ਨ ਆਵੈ ਕਥੋਂ ਤਾਹ ਕੈਸੇ ਮੁਕਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਦਲ ਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਇ ਅੰਦਲ ਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ। ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ਼੍ਰੀ ਗੁਰੂ ਦੇਵ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਅਥਾਹ ਨਿਵਾਜਿਸ਼ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਇਸ ਬ੍ਰਹਿਮੰਡ ਦੇ ਸਭ ਤੋਂ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਦਾਨ ਕੀਤਾ ਹੈ। ਸਰਬੱਤਰ ਆਸਾ ਪੂਰਨ ਕਰਨਹਾਰ ਸ਼੍ਰੀ ਆਸਾ ਕੀ ਵਾਰ ਦੇ ਗਾਇਨ ਬੜੇ ਪ੍ਰੇਮ ਰਸ ਵਿੱਚ ਆਪ ਨੇ ਸਰਵਣ ਕੀਤੇ ਨੇ। ਕੁਝ ਸਮਾਂ ਹੋਰ ਸਦਾਏ ਬਾਰਗਾਹ ਅਕਾਲ ਪੁਰਖ ਦੀ ਬਾਰਗਾਹ ਤੋਂ ਪ੍ਰਾਪਤ ਹੋਈ ਆਵਾਜ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਹੁਕਮਨਾਮਾ ਜੋ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀਆਂ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਇਆ ਜੋ ਆਸਾ ਰਾਗ ਦੇ ਛੰਤ ਨੇ ਉਹਨਾਂ ਵਿੱਚ ਇਹ ਪਾਵਨ ਬੋਲ ਦਰਜ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 453 ਅਤੇ 54 ਅੰਗ 'ਤੇ ਸੁਭਾਏ ਮਾਨ ਨੇ ਇਹਨਾਂ ਪਾਵਨ ਬੋਲਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਅਗੰਮੀ ਬੋਲ ਨੇ ਜਿਨ੍ਹਾਂ 'ਚ ਆਪ ਫੁਰਮਾਨ ਕਰਦੇ ਨੇ ਹਰ ਚਰਨ ਕਮਲ ਮਨ ਬੇਧਿਆ ਕਿਸ ਆਨ ਨਾ ਮਿੱਠਾ ਰਾਮ ਰਾਜੇ ਹਰ ਘਟ ਘਟੇ ਮਿਲ ਸਤ ਸੰਗਤੀ ਮਿਲ ਸਤ ਸੰਗਤ ਆਰਾਧਿਆ ਹਰ ਘਟ ਘਟੇ ਡੀਠਾ ਰਾਮ ਰਾਜੇ। ਮਨੁੱਖ ਦੇ ਜੀਵਨ ਨੂੰ ਜੇ ਗੌਰ ਨਾਲ ਵਿਚਾਰ ਕੇ ਦੇਖੀਏ ਤਾਂ ਕਰਤਾ ਪੁਰਖ ਨੇ ਵੱਖ ਵੱਖ ਇੰਦਰੇ ਗਿਆਨ ਇੰਦਰੇ ਸਾਨੂੰ ਪ੍ਰਦਾਨ ਕੀਤੇ ਨੇ ਜਿਨ੍ਹਾਂ ਦਾ ਵੱਖ ਵੱਖ ਰਸ ਹੈ। ਵਿਦਿਆਵਾਨ ਪੁਰਖਾਂ ਨੇ ਅਧਿਆਤਮਕ ਦਰਸੀ ਪੁਰਖਾਂ ਨੇ ਇਹਨਾਂ ਰਸਾਂ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ ਸ਼ਬਦ ਸਪਰਸ਼ ਰੂਪ ਰਸ ਗੰਧ। ਸਰਵਣਾਂ ਦਾ ਵਿਸ਼ਾ ਸ਼ਬਦ ਨੂੰ ਸਰਵਣ ਕਰਨਾ ਹੈ। ਇਹ ਤਰ੍ਹਾਂ ਤਰ੍ਹਾਂ ਦੇ ਨਾਦ ਸੁਣ ਕੇ ਖੁਸ਼ ਹੁੰਦੇ ਨੇ। ਨੇਤਰਾਂ ਨੇ ਤਰ੍ਹਾਂ ਤਰ੍ਹਾਂ ਦੇ ਰੰਗ ਆਦਿਕ ਦੇਖਣੇ ਨੇ। ਖੂਬਸੂਰਤੀ ਦੇਖਣੀ ਹੈ ਇਹ ਨੇਤਰਾਂ ਦਾ ਸਬਜੈਕਟ ਹੈ। ਇਸੇ ਤਰ੍ਹਾਂ ਤਵਚਾ ਨੇ ਸਪਰਸ਼ ਕਰਨਾ ਸ਼ਬਦ ਸਪਰਸ਼ ਰੂਪ ਰਸ ਗੰਧ। ਨਾਸਕਾ ਨੇ ਦੁਰਗੰਧੀਆਂ ਅਤੇ ਸੁਗੰਧੀਆਂ ਨੂੰ ਦਾ ਅਨੁਭਵ ਕਰਨਾ। ਰਸਨਾ ਨੇ ਤਮਾਮ ਰਸਾਂ ਕਸਾਂ ਦਾ ਅਨੁਭਵ ਕਰਨਾ। ਆਮ ਕਰਕੇ ਜੇ ਦੇਖੀਏ ਪਦਾਰਥਾਂ ਦੇ ਸਵਾਦ 'ਚ ਪਈ ਹੋਈ ਰਸਨਾ ਮਜ਼ਾਲ ਹੈ ਕਿਧਰੇ ਨਾਮ ਦੇ ਸਵਾਦ ਵਿੱਚ ਵੀ ਗਈ ਹੋਈ ਹੋਵੇ। ਪਰਿਪੂਰਨ ਪਰਮਾਤਮਾ ਨੇ ਇਹ ਸਾਨੂੰ ਜੋ ਗਿਆਨ ਇੰਦਰੇ ਬਖਸ਼ੇ ਨੇ ਔਰ ਇਹਨਾਂ ਨੇ ਜੋ ਅਨੁਭਵ ਕਰਨਾ ਹੈ, ਦਰਅਸਲ ਸਾਡੀ ਤਵਚਾ ਨੇ ਪਰਮਾਤਮਾ ਨੂੰ ਹੀ ਸਪਰਸ਼ ਕਰਨਾ ਸੀ। ਨੇਤਰਾਂ ਨੇ ਕੇਵਲ ਕਰਤੇ ਨੂੰ ਹੀ ਦੇਖਣਾ ਸੀ ਔਰ ਜ਼ਬਾਨ ਨੇ ਉਸਦੇ ਨਾਮ ਦਾ ਰਸ ਸਵਾਦ ਪਾਨ ਕਰਨਾ ਸੀ। ਪਰ ਸੰਸਾਰ ਵਿੱਚ ਆ ਕੇ ਖੇਡ ਵੱਖਰੀ ਹੋ ਗਈ। ਸਾਡੀ ਤਵਚਾ ਚਮੜੀ ਗਲਤ ਸਪਰਸ਼ ਵਿੱਚ ਚਲੀ ਗਈ, ਪਰ ਤਨ ਦਾ ਸਪਰਸ਼ ਪ੍ਰਾਏ ਰੂਪ ਦੇ ਸੰਪਰਕ ਵਿੱਚ ਨੇਤਰ ਆ ਗਏ ਔਰ ਤਮਾਮ ਰਸਾਂ ਕਸਾਂ ਵਿੱਚ ਰਸਨਾ ਗੁਆਚ ਗਈ। ਮੇਰੇ ਸਾਹਿਬ ਜੀ ਨੇ ਬੋਲ ਵੀ ਆਪਣੀ ਬਾਣੀ 'ਚ ਆਖੇ ਨੇ, ਕਹਿੰਦੇ ਨੇ ਰਸਨਾ ਸੋਈ ਲੋਭ ਮਿੱਠੇ ਸਾਧ। ਇਸ ਨੂੰ ਹੋਰ ਮਿੱਠਿਆਂ ਸਵਾਦਾਂ ਨੇ ਐਸਾ ਭਰਮਾ ਦਿੱਤਾ ਕਿ ਇਸ ਦਾ ਅਸਲ ਸਵਾਦ ਮਾਣਨ ਦਾ ਸਮਾਂ ਹੀ ਖੁੱਡ ਗਿਆ, ਸਮਾਂ ਜ਼ਾਇਆ ਹੋ ਗਿਆ। ਸਾਹਿਬੇ ਕਮਾਲ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਮਹਾਨ ਬਰਕਤ ਕਰਦਿਆਂ, ਇਨਾਇਤ ਕਰਦਿਆਂ ਇਹ ਬੋਲ ਸਾਡੀ ਝੋਲੀ 'ਚ ਪਾਏ ਹਨ। ਗੁਰੂ ਅਮਰਦਾਸ ਜੀਆਂ ਦੇ ਬੋਲ ਆਪ ਰੋਜ਼ਾਨਾ ਨਿਤਨੇਮ 'ਚ ਪੜ੍ਹਦੇ ਹੋ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਰਸਨਾ ਹੋਰ ਸਵਾਦ ਮਾਣਨ ਦਾ ਉਪਰਾਲਾ ਕਰਦੀ ਹੈ, ਇਹ ਬੜਾ ਸਵਾਦ ਪਦਾਰਥ ਬਣਿਆ, ਇਹ ਬੜਾ ਸਵਾਦ ਬਣਿਆ। ਔਰ ਫਿਰ ਇਸ ਤਰ੍ਹਾਂ ਦਾ ਸੁਭਾਅ ਬਣ ਗਿਆ, ਲੋਭੀ ਜਨਤ ਨਾ ਜਾਣਈ, ਪੱਖ ਅਪੱਖ ਸਭ ਖਾਏ। ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਭੋਜਨ ਦਾ ਜ਼ਿਕਰ ਨਹੀਂ ਕਰ ਰਿਹਾ। ਸੰਸਾਰ 'ਤੇ ਤਰ੍ਹਾਂ ਤਰ੍ਹਾਂ ਦੇ ਮਨੁੱਖ ਭੋਜਨ ਕਰਦੇ ਨੇ ਔਰ ਉਹਨਾਂ ਦਾ ਆਪਣਾ ਆਪਣਾ ਰਸ ਹੈ, ਆਪਣੇ ਆਪਣੇ ਸਵਾਦ ਦੀ ਦੁਨੀਆ ਹੈ। ਹੋ ਸਕਦਾ ਹੈ ਇੱਕ ਪ੍ਰਕਾਰ ਦਾ ਭੋਜਨ ਜੋ ਇੱਕ ਵਿਸ਼ੇਸ਼ ਇਲਾਕੇ ਦੇ ਵਿਸ਼ੇਸ਼ ਤਰ੍ਹਾਂ ਦੇ ਮਨੁੱਖਾਂ ਨੂੰ ਚੰਗਾ ਲੱਗਦਾ ਹੋਵੇ ਪਰ ਦੂਜੇ ਇਲਾਕੇ ਦੇ ਮਨੁੱਖਾਂ ਨੂੰ ਨਾ ਚੰਗਾ ਲੱਗਦਾ ਹੋਵੇ। ਸਾਡੇ ਦੇਸ਼ ਵਿੱਚ ਹੀ ਦੇਖੀਏ, ਪੰਜਾਬ ਦਾ ਭੋਜਨ ਕੁਛ ਹੋਰ ਹੈ, ਬੰਗਾਲ ਦਾ ਭੋਜਨ ਅਤੇ ਉਸਦਾ ਸਵਾਦ ਕੁਛ ਹੋਰ ਹੈ, ਅਤੇ ਦੱਖਣ ਭਾਰਤ ਸਾਊਥ ਇੰਡੀਆ ਵਿੱਚ ਕੋਈ ਚਲਾ ਜਾਏ ਉਹਨਾਂ ਦੇ ਭੋਜਨ ਦਾ ਪ੍ਰਕਾਰ ਅਤੇ ਸਵਾਦ ਕੁਛ ਹੋਰ ਹੋਵੇਗਾ। ਬਿਲਕੁਲ ਇਸ ਤਰ੍ਹਾਂ ਹੀ ਮੈਂ ਅਰਜ਼ ਕਰਨਾ ਚਾਹੁੰਦਾ ਹਾਂ। ਇਹਨਾਂ ਤਮਾਮ ਸਵਾਦਾਂ 'ਚ ਪਿਆ ਹੋਇਆ ਹਿਰਦਾ, ਪਈ ਹੋਈ ਰਸਨਾ ਪਰਮਾਤਮਾ ਦੇ ਨਾਮ ਦੇ ਸਵਾਦ ਤੋਂ ਵਾਂਝੀ ਰਹਿ ਜਾਂਦੀ। ਮਹਾਰਾਜ ਗੁਰੂ ਅਮਰਦਾਸ ਜੀ ਦੇ ਬੋਲ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਵਿੱਚੋਂ ਜੋ ਰਸਨਾ ਸਵਾਦ ਲੱਭਦੀ ਹੈ, ਇਸ ਦੀ ਪੜਤਾਲ, ਇਸ ਦੀ ਖੋਜ, ਇਸ ਦਾ ਸਵਾਦ ਨੂੰ ਮਾਣਨਾ ਪਦਾਰਥ ਦੇ ਸਵਾਦ ਲਈ ਨਹੀਂ ਹੈ, ਅੰਦਰੋਂ ਇਹ ਪਰਮਾਰਥ ਦਾ ਰਸ ਹੀ ਲੱਭਦੀ। ਬਈ ਕਿਧਰੇ ਉਹ ਰਸ ਆ ਜਾਏ ਜਿਸ ਦਾ ਜ਼ਿਕਰ ਭਗਤ ਕਬੀਰ ਜੀ ਨੇ ਆਪਣੀ ਬਾਣੀ 'ਚ ਕੀਤਾ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਅੰਮ੍ਰਿਤ ਲਬਰੇਜ਼ ਬੋਲ ਨੇ ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਬਿਸਮਨ ਬਿਸਮ ਬਿਸਮ ਹੀ ਪਈ ਹੈ, ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ ਗੂੰਗਾ ਮੁਸਕਾਰ ਹੈ। ਐਸਾ ਇੱਕ ਅਕਹਿ ਰਸ ਹੈ ਜਿਸ ਰਸ ਨੂੰ ਮਾਣਿਆ ਤਾਂ ਜਾ ਸਕਦਾ ਪਰ ਬਿਆਨਿਆ ਨਹੀਂ ਜਾ ਸਕਦਾ। ਜਿਸ ਰਸ ਨੂੰ ਅੰਦਰ ਆਤਮ ਅਵਸਥਾ ਵਿੱਚ ਚੱਖਿਆ ਤਾਂ ਜਾ ਸਕਦਾ, ਪਰ ਬਾਹਰ ਦੀ ਦੁਨੀਆ ਵਿੱਚ ਦੱਸਿਆ ਨਹੀਂ ਜਾ ਸਕਦਾ ਕਿ ਇਸ ਤਰ੍ਹਾਂ ਦਾ ਰਸ ਹੈ। ਹਰ ਰਸ ਕਾ ਤੂੰ ਚੱਖੈ ਸਾਧ, ਚੱਖਤ ਹੋਏ ਰਹੇ ਬਿਸਮਾਤ। ਹਰ ਰਸ ਰਸਨਾ ਪੀਓ ਪਿਆਰੀ, ਇਤ ਰਸ ਰਾਤੀ ਹੋਏ ਤ੍ਰਿਪਤਾਰੀ। ਤੂੰ ਤ੍ਰਿਪਤ ਹੋ ਜਾਵੇਂ ਇਹ ਰਸਨਾ, ਤੂੰ ਅਣ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਜਿਤਨੀ ਦੇਰ ਇਹ ਮੇਰੀ ਰਸਨਾ ਤੈਨੂੰ ਨਾਮ ਰਸ ਦਾ ਅਨੁਭਵ ਨਹੀਂ ਆਉਂਦਾ, ਉਤਨੀ ਦੇਰ ਤੇਰਾ ਬੇਸਵਾਦਾਪਣ ਜਾ ਨਹੀਂ ਸਕਦਾ। ਪਛਾਣ ਕੀ ਹੈ ਇਸ ਦੀ ਰਸਨਾ ਨੂੰ? ਹਾਲੇ ਤੱਕ ਕਰਤਾ ਪੁਰਖ ਦੇ ਨਾਮ ਦਾ ਰਸ ਨਹੀਂ ਪ੍ਰਾਪਤ ਹੋਇਆ। ਇਸ ਦੀ ਰਸਨਾ ਨਿੰਦਿਆ ਚੁਗਲੀ ਵਿੱਚ ਜਾਂਦੀ ਹੋਈ ਦਿਖਾਈ ਪੈ ਸਕਦੀ, ਰਾਗ ਦੁਆਸ਼ ਦੇ ਬੋਲ ਕਹਿੰਦੀ ਹੋਈ ਦਿਖਾਈ ਪੈ ਸਕਦੀ ਹੈ। ਆਪਣੇਪਨ ਅਤੇ ਬੇਗਾਨੇਪਨ ਨਾਲ ਭਰੇ ਹੋਏ ਬੋਲ ਇਸ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ। ਹਾਲੇ ਤੱਕ ਆਤਮ ਰਸ ਪ੍ਰਾਪਤ ਨਹੀਂ ਹੋਇਆ, ਰਸਨਾ ਰਸ ਨਾਲ ਲਬਰੇਜ਼ ਨਹੀਂ ਹੋਈ, ਸਰਸਾਰਤਾ ਨਸੀਬ ਨਹੀਂ ਹੋਈ। ਇਸ ਦੀ ਜ਼ਬਾਨ ਕੌੜੇ ਬੋਲ ਆਖ ਸਕਦੀ। ਬੜੇ ਲੋਕਾਂ ਨੂੰ ਤੁਸੀਂ ਦੇਖਿਆ ਹੋਵੇਗਾ ਆਪਣੀ ਜ਼ਬਾਨ ਤੋਂ ਬਿਨਾਂ ਕਾਰਨ ਕੌੜੇ ਬੋਲ ਬੋਲਦੇ, ਦਿਲ ਸਿਕਣੀ ਕਰਨ ਵਾਲੇ ਬੋਲ ਬੋਲਦੇ ਨੇ, ਦੂਜੇ ਦਾ ਹਿਰਦਾ ਠਾਣ ਵਾਲੇ ਬੋਲ ਬੋਲਦੇ ਨੇ। ਬਾਬਾ ਫਰੀਦ ਜੀਆਂ ਨੇ ਇੱਕ ਬਚਨ ਆਖਿਆ, ਮੈਂ ਆਪ ਦੇ ਨਜ਼ਰ ਕਰਦਾ। ਉਹ ਕਹਿੰਦੇ ਨੇ, ਪੁਰਖਾ ਸਭਨਾ ਮਨ ਮਾਣਕ, ਠਾਹਣ ਮੂਲ ਮਚਾਂਗਵਾਂ, ਜੋ ਤੋ ਪਿਰਿਆ ਦੀ ਸਿੱਖ ਹੀ ਆਓ ਨਾ ਠਾਹੇ ਕਹੀਂ ਦਾ। ਐਸੇ ਬੋਲ ਜ਼ਬਾਨ ਤੋਂ ਨਾ ਆਖ, ਕਿਸੇ ਮਨੁੱਖ ਦਾ ਦਿਲ ਸਿਕਣੀ ਵਾਲਾ ਮਾਹੌਲ ਬਣ ਜਾਏ, ਉਸਦੇ ਹਿਰਦੇ ਨੂੰ ਖਰਾਸ਼ ਜ਼ਦਾ ਕਰੇ। ਆਮ ਮਨੁੱਖ ਨੂੰ ਦੇਖੀਏ, ਬੜੇ ਸੋਹਣੇ ਘਰ ਵਿੱਚ ਬੈਠਾ ਹੈ, ਪਰ ਬੇਰਸੇ ਬੋਲ ਕਹਿੰਦਾ ਹੋਇਆ ਸੁਣਾਈ ਪੈਂਦਾ। ਬਾਰ ਬਾਰ ਇਹ ਵਿਚਾਰ ਮੇਰੇ ਖਿਆਲ 'ਚ ਆ ਜਾਂਦਾ। ਠੰਡ ਦਾ ਮੌਸਮ ਹੈ ਅਤੇ ਇਸ ਠੰਡ ਦੇ ਮੌਸਮ ਦੇ ਬਾਵਜੂਦ ਮਨੁੱਖ ਨੂੰ ਸੜਦੇ ਹੋਏ ਬੋਲ ਆਖਦਿਆਂ ਸੁਣਿਆ ਜਾ ਸਕਦਾ। ਆਪਣੇ ਹੀ ਘਰ ਵਿੱਚ ਜਿੱਥੇ ਖੁਦ ਰਹਿਣਾ ਹੈ, ਜਿਸ ਦੀ ਬਾਰ ਬਾਰ ਸਫਾਈ ਕਰਦਾ, ਆਪਣੇ ਹੀ ਘਰ ਵਿੱਚ ਬੋਲਾਂ ਦੀ ਮਲੀਨਤਾ ਫੈਲਾਉਂਦੇ ਹੋਏ ਦੇਖਿਆ ਜਾ ਸਕਦਾ, ਕੌੜੇ ਬੋਲ ਕਹਿੰਦੇ ਹੋਏ ਦੇਖਿਆ ਜਾ ਸਕਦਾ। ਫਿਰ ਮੈਂ ਅਰਜ਼ ਕਰਾਂ, ਇਹ ਠੰਡੇ ਮੁਲਕ ਨੇ 6-6 ਮਹੀਨੇ ਬਰਫ਼ਬਾਰੀ ਰਹਿੰਦੀ ਹੈ, ਉੱਥੇ ਵੀ ਸੜਦੇ ਹੋਏ ਬੋਲ ਕਹਿੰਦਿਆਂ ਲੋਕਾਂ ਨੂੰ ਸੁਣਿਆ ਜਾ ਸਕਦਾ ਹੈ। ਦੂਰ ਕਿਉਂ ਜਾਈਏ, ਕੈਲਾਸ਼ ਪਰਬਤ 'ਤੇ ਕਹਿੰਦੇ ਨੇ ਬਈ ਦੇਵਤਿਆਂ ਦਾ ਨਿਵਾਸ ਹੈ, ਉੱਥੇ ਵੀ ਕੋਈ ਭਸਮਾ ਸੁਰ ਦਿਖਾਈ ਪੈ ਜਾਂਦਾ, ਕੋਈ ਤਾਂਡਵ ਹੁੰਦਾ ਹੋਇਆ ਦਿਖਾਈ ਪੈ ਜਾਂਦਾ। ਰੂਹੇ ਜ਼ਮੀਨ 'ਤੇ ਇੱਕ ਰਸ ਲਬਰੇਜ਼ ਹਿਰਦਾ। ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਆਪਣੀ ਮੁਬਾਰਕ ਜ਼ਬਾਨ ਤੋਂ ਕੋਈ ਸੜਦਾ ਹੋਇਆ ਬੋਲ ਨਹੀਂ ਆਖਿਆ। ਇਹ ਰਸਨਾ ਰਸ ਨਾਲ ਭਰੀ ਹੋਈ। ਬਾਬਾ ਪ੍ਰਿਥੀ ਚੰਦ ਰੋਜ਼ ਕੌੜੇ ਬੋਲ ਕਹਿੰਦੇ ਨੇ, ਪਰ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਕਦੀ ਕੌੜੇ ਬੋਲਾਂ ਦਾ ਜਵਾਬ ਕੌੜੇਪਨ ਵਿੱਚ ਪਰਤਾ ਕੇ ਦਿੰਦੇ ਹੀ ਨਹੀਂ। ਭਰਾਓ ਜੀ ਕਰਦਿਆਂ ਉਹਨਾਂ ਨੂੰ ਸੁਣਿਆ ਜਾ ਸਕਦਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਹਿਰਦਾ ਅਤੇ ਬਾਬੇ ਪ੍ਰਿਥੀ ਚੰਦ ਦੇ ਹਿਰਦੇ ਨੂੰ ਸਮਤਲ ਰੱਖ ਕੇ ਦੇਖੀਏ, ਤੁਹਾਨੂੰ ਪਤਾ ਚੱਲ ਜਾਏਗਾ ਰਸੀਲੀ ਰਸਨਾ ਕੌਣ ਹੈ ਅਤੇ ਬੇਰਸੀ ਰਸਨਾ ਕਿਹੜੀ। ਜਿਸ ਦਿਨ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੂੰ ਮਹਾਨ ਪਵਿੱਤਰ ਆਤਮਾ, ਗੁਰੂ ਘਰ ਵਿੱਚ ਸਨਮਾਨਿਤ ਸ਼ਖਸੀਅਤ, ਸ਼੍ਰੀ ਹਰਿਮੰਦਰ ਸਾਹਿਬ ਜੀਆਂ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਦਿੱਤਾ, ਦਸਤਾਰ ਪ੍ਰਦਾਨ ਕੀਤੀ। ਨਾਲ ਇੱਕ ਦਸਤਾਰ ਬਾਬਾ ਬੁੱਢਾ ਜੀ ਨੇ ਬਾਬਾ ਪ੍ਰਿਥੀ ਚੰਦ ਨੂੰ ਵੀ ਦਿੱਤੀ। ਦੋ ਦਸਤਾਰਾਂ ਸਜਾਈਆਂ ਗਈਆਂ। ਸੰਗਤਾਂ ਵਿੱਚ ਕੁਝ ਵਾਰਤਾਲਾਪ ਚੱਲ ਪਿਆ ਸੀ ਸੁਖ ਬੁਗਾਹਟ ਦਾ। ਲੋਕ ਸੋਚਦੇ ਸਨ ਸ਼ਾਇਦ ਹੁਣ ਦੋ ਗੁਰੂ ਬਣ ਗਏ ਹਨ। ਮੈਂ ਅਰਜ਼ ਕਰਨਾ ਚਾਹੁੰਦਾ, ਦੋ ਗੁਰੂ ਕਦੇ ਵੀ ਨਹੀਂ ਹੁੰਦੇ। ਦੋ ਗੁਰੂ ਸੰਸਾਰ 'ਤੇ ਹੀ ਨਹੀਂ ਹੋ ਸਕਦੇ। ਇੱਕੋ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਰੂਹੇ ਜ਼ਮੀਨ 'ਤੇ ਤਮਾਮ ਸਨਮਾਨਯੋਗ ਗ੍ਰੰਥ ਨੇ, ਬਾਈਬਲ ਹੈ, ਕੁਰਾਨ ਪਾਕ ਹੈ, ਰਾਮਾਇਣ ਹੈ, ਸ਼੍ਰੀਮਦ ਭਾਗਵਤ ਗੀਤਾ ਹੈ। ਇਹਨਾਂ ਸਾਰਿਆਂ 'ਚੋਂ ਇੱਕ ਵੀ ਐਸਾ ਪਾਵਨ ਗ੍ਰੰਥ ਨਹੀਂ ਹੈ ਜਿਸ ਨੂੰ ਗੁਰਿਆਈ ਪ੍ਰਾਪਤ ਹੋਈ ਹੋਵੇ ਜਾਂ ਗੁਰੂ ਲਕਬ ਵੀ ਨਾਲ ਲੱਗਦਾ। ਰੂਹੇ ਜ਼ਮੀਨ 'ਤੇ ਇਸ ਗੱਲ ਨੂੰ ਸਮਝਣ ਦਾ ਯਤਨ ਕਰਨਾ। ਪੂਰੇ ਸਮੁੱਚੇ ਇਸ ਬ੍ਰਹਿਮੰਡ ਵਿੱਚ ਅਗਰ ਗੁਰੂ ਹੈ ਤਾਂ ਉਹ ਇੱਕੋ ਹੀ ਹੈ, ਅਤੇ ਉਸ ਗੁਰੂ ਦਾ ਨਾਮ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇੱਕੋ ਹੀ ਗੁਰੂ ਹੈ, ਹੋਰ ਕੋਈ ਗੁਰੂ ਨਹੀਂ। ਹੋਰ ਕਿਸੇ ਨਾਲ ਗੁਰੂ ਪਦ ਨਹੀਂ ਲੱਗਦਾ। ਗੁਰੂ ਪਦਵੀ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਹੈ। ਹਾਂ, ਕੁਝ ਬਣ ਜਾਂਦੇ ਨੇ ਆਪਣੇ ਆਪ, ਬਈ ਮੈਂ ਗੁਰੂ ਹਾਂ, ਮੈਂ ਗੁਰੂ ਹਾਂ। ਬਾਅਦ ਵਿੱਚ ਪਤਾ ਚੱਲ ਜਾਂਦਾ ਹੈ ਗੁਰੂ ਕੋਈ ਨਹੀਂ ਹੈ। ਇਹੋ ਜਿਹੇ ਕਈ ਅਖੌਤੀ ਗੁਰੂ ਬਣੇ ਹੋਏ, ਦੁਸ਼ਕਰਮਾਂ ਦੇ ਤਹਿਤ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਦਿਨ ਕੱਟੀ ਕਰਦੇ ਪਏ, ਆਪਣੇ ਦਿਨ ਗਿਣਦੇ ਪਏ। ਬਹੁਤ ਸਾਰਿਆਂ ਦਾ ਪਰਦਾ ਫਾਸ ਹੋਣ ਨੂੰ ਤਿਆਰ ਹੈ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਕਿਉਂਕਿ ਸਾਰੇ ਦੇ ਸਾਰੇ ਗੁਰੂ ਹੋਣ ਦੀ ਕਾਬਲੀਅਤ ਨਹੀਂ ਰੱਖਦੇ। ਗੁਰੂ ਇੱਕ ਹੀ ਹੁੰਦਾ। ਜਗਤ 'ਤੇ ਤਮਾਮ ਅਵਤਾਰ ਨੇ, ਸਨਮਾਨਯੋਗ ਨੇ ਸਾਰੇ, ਦੇਵੀ ਦੇਵਤਾ ਨੇ, ਪੀਰ ਨੇ, ਔਲੀਆ ਨੇ, ਪੈਗੰਬਰ ਨੇ। ਪਰ ਜਿਸ ਰਹਿਬਰੀ ਪੁਰਖ ਦੇ ਨਾਲ ਤੁਰ ਦਰਗਾਹ ਤੋਂ ਗੁਰੂ ਸ਼ਬਦ ਲੱਗ ਕੇ ਆਇਆ ਹੈ, ਉਹ ਇੱਕੋ ਹੀ ਹੈ, ਅਤੇ ਉਹਨਾਂ ਦਾ ਨਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸਤਿਗੁਰੂ ਜੀ ਨੇ ਇਹ ਮਹਾਨ ਬਰਕਤ ਸੰਸਾਰ ਦੀ ਝੋਲੀ 'ਚ ਪਾਈ। ਬਾਬਾ ਬੁੱਢਾ ਸਾਹਿਬ ਜੀ ਨੇ ਦੋ ਦਸਤਾਰਾਂ ਸਜਾਈਆਂ। ਇੱਕ ਦਸਤਾਰ ਪਹਿਲਾਂ ਬਾਬਾ ਪ੍ਰਿਥੀ ਚੰਦ ਜੀ ਨੂੰ, ਅਤੇ ਦੂਸਰੀ ਦਸਤਾਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ। ਸੰਗਤਾਂ ਵਿੱਚ ਇਹ ਚਰਚਾ ਚੱਲ ਪਈ ਬਈ ਸ਼ਾਇਦ ਦੋ ਗੁਰੂ ਹੋਏ ਨੇ, ਦੋ ਵੀ ਹੋ ਜਾਣ ਜਾਂ 22 ਵੀ ਬੈਠ ਜਾਣ ਬਾਬਾ ਬਕਾਲਾ ਦੀ ਮੁਕੱਦਸ ਧਰਤੀ 'ਤੇ ਪਤਾ ਚੱਲ ਜਾਂਦਾ ਇਹਨਾਂ 'ਚੋਂ ਕੋਈ ਵੀ ਨਹੀਂ ਹੈਗਾ। 22 ਬੈਠ ਗਏ ਸਨ ਮੰਜੀਆਂ ਲਗਾ ਕੇ। ਸੰਗਤਾਂ ਚਰਚਾ ਚੱਲ ਪਈ, ਬਾਬਾ ਬੁੱਢਾ ਸਾਹਿਬ ਸੁਚੱਜੇ ਸੇਵਕ ਸਨ, ਗੁਰੂ ਉਹਨਾਂ ਦੀ ਨਜ਼ਰ ਵਿੱਚ ਸਦਾ ਹੀ ਰਹਿੰਦਾ ਸੀ। ਗੁਰੂ ਨਾਨਕ ਦਾ ਬਚਨ ਸੀ, ਬੁੱਢਿਆ ਮੈਂ ਤੇਰੇ ਤੋਂ ਓਹਲਾ ਕਦੇ ਨਹੀਂ ਕਰਾਂਗਾ। ਬੜੀ ਸਨਮਾਨਯੋਗ ਸ਼ਖਸੀਅਤ, ਉਹ ਖੜ੍ਹੇ ਹੋਏ, ਗਲ 'ਚ ਪੱਲਾ ਪਾਇਆ ਅਤੇ ਆਖਣ ਲੱਗੇ, ਸਾਧ ਸੰਗਤ, ਗੁਰੂ ਇੱਕ ਹੀ ਹੁੰਦਾ, ਦੋ ਨਹੀਂ ਹੁੰਦੇ। ਇਹ ਜਿਹੜੀਆਂ ਦੋ ਦਸਤਾਰਾਂ ਸਜਾਈਆਂ ਨੇ, ਇੱਕ ਪਰਿਵਾਰ ਦੀ ਜ਼ਿੰਮੇਵਾਰੀ ਦੀ ਦਸਤਾਰ ਹੈ, ਇੱਕ ਸੰਸਾਰ ਦੀ ਜ਼ਿੰਮੇਦਾਰੀ ਦੀ ਦਸਤਾਰ ਹੈ। ਸਿੱਖ ਇਤਿਹਾਸ 'ਚ ਬੋਲ ਆਏ ਨੇ, ਬਾਬਾ ਬੁੱਢਾ ਸਾਹਿਬ ਆਖਣ ਲੱਗੇ, ਮਰਣੇ ਦੀ ਪੱਗ ਪ੍ਰਿਥੀ ਹੈ ਬੱਧੀ, ਗੁਰਿਆਈ ਦੀ ਪੱਗ ਗੁਰੂ ਅਰਜਨ ਲੱਦੀ। ਗੁਰਿਆਈ ਦੀ ਦਸਤਾਰ ਗੁਰੂ ਅਰਜਨ ਦੇਵ ਜੀ ਨੂੰ ਹੈ। ਸੰਸਾਰ ਦੀ ਜੋ ਮਾਣ ਮਰਿਆਦਾ ਹੈ, ਪਰਿਵਾਰਕ ਜ਼ਿੰਮੇਵਾਰੀ ਵੱਡੇ ਨੇ ਇਹਨਾਂ ਨੂੰ ਦਿੱਤੀ ਗਈ, ਪਰਿਵਾਰ ਨੂੰ ਨਾਲ ਲੈ ਕੇ ਚੱਲਣ, ਪਰਿਵਾਰ ਦੀ ਪਰਵਰਿਸ਼ ਕਰਨ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ। ਪਰ ਸੰਸਾਰ ਨੂੰ ਪਾਰ ਉਤਾਰਨ ਦੀ ਦਸਤਾਰ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ। ਪਰ ਭਾਈ ਪ੍ਰਿਥੀ ਚੰਦ, ਬਾਬਾ ਪ੍ਰਿਥੀ ਚੰਦ ਖੁਸ਼ ਨਹੀਂ ਹੈਗੇ ਸੀ। ਉਹਨਾਂ ਨੇ ਝਵੱਟਾ ਮਾਰ ਕੇ ਗੁਰੂ ਅਰਜਨ ਦੇਵ ਜੀ ਦੇ ਸਿਰ ਤੋਂ ਦਸਤਾਰ ਲਾ ਲਈ ਅਤੇ ਆਪਣੀ ਦਸਤਾਰ ਉਹਨਾਂ ਵੱਲ ਸੁੱਟ ਦਿੱਤੀ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਉਹ ਦਸਤਾਰ ਵੀ ਉੱਚੇ ਥਾਂ ਰੱਖ ਦਿੱਤੀ ਅਤੇ ਆਖਣ ਲੱਗੇ, ਭਰਾਤਾ ਜੀ ਉਹ ਦਸਤਾਰ ਵੀ ਤੁਸੀਂ ਰੱਖੋ ਅਤੇ ਇਹ ਦਸਤਾਰ ਵੀ ਤੁਸੀਂ ਰੱਖੋ। ਕੌੜਾ ਬੋਲ ਨਹੀਂ ਬੋਲੇ ਆਪਣੀ ਜ਼ਬਾਨ ਤੋਂ, ਕਿਉਂਕਿ ਰਸਨਾ ਰਸ ਲਬਰੇਜ਼ ਹੈ। ਜੇ ਤੁਹਾਡੀ ਜ਼ਬਾਨ 'ਤੇ ਕਦੀ ਕਦਾਈ ਕੌੜਾਪਨ ਆ ਜਾਂਦਾ ਤਾਂ ਸਮਝ ਲੈਣਾ ਹਾਲੇ ਪਰਮਾਤਮਾ ਦੇ ਨਾਮ ਨਾਲ ਰਸਨਾ ਦਾ ਸੰਬੰਧ ਨਹੀਂ ਜੁੜਿਆ। ਨਿਤਨੇਮ ਕਰਦਿਆਂ ਵੀ ਕੌੜਾਪਨ ਆ ਜਾਂਦਾ, ਸਤਸੰਗ ਕਰਦਿਆਂ ਵੀ ਕੌੜਾਪਨ ਆ ਜਾਂਦਾ ਹੈ ਤਾਂ ਸਮਝ ਲੈਣਾ ਹਾਲੇ ਨਾਮ ਦੀ ਮਿਠਾਸ ਇਸ ਰਸਨਾ ਨੂੰ ਪ੍ਰਾਪਤ ਨਹੀਂ ਹੋਈ। ਇਹ ਰਸਨਾ ਤੂੰ ਅੰਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਇਹ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ। ਬਖਸ਼ਿਸ਼ ਨਾਲ ਗੁਰੂ ਦੀ ਨਾਲ ਇਹ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ। ਹਰ ਗੁਣ ਕਹਿਤੇ ਕਹਿਣ ਨਾ ਜਾਏ, ਜੈਸੇ ਗੁੰਗੇ ਕੀ ਮਿਠਿਆਈ। ਫਿਰ ਤਾਂ ਮਾਨੋ ਹਿਰਦਾ ਨਾਮ ਦੇ ਵਿੱਚ ਗੁਰੂ ਦੇ ਚਰਨ ਕਮਲਾਂ ਵਿੱਚ ਪਰੋਇਆ ਹੀ ਜਾਂਦਾ ਹੈ। ਬੜੇ ਮਹਾਂਬੋਲ ਨੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ, ਫੁਰਮਾਨ ਕਰਦੇ ਨੇ, ਹਰ ਚਰਨ ਕਮਲ ਮਨ ਬੇਧਿਆ, ਕਿਸ ਆਨ ਨਾ ਮਿੱਠਾ ਰਾਮ ਰਾਜ। ਜਦੋਂ ਚਰਨ ਕਮਲ ਰੂਪੀ ਨਾਮ ਦੇ ਨਾਲ, ਨਾਮ ਨੂੰ ਇਸ ਲਈ ਚਰਨ ਕਮਲ ਕਹਿੰਦੇ ਨੇ ਕਿਉਂਕਿ ਚਰਨ ਸਾਰੇ ਸਰੀਰ ਦਾ ਆਸਰਾ ਹੈ। ਚਰਨਾਂ ਦੇ ਆਸਰੇ ਸਰੀਰ ਚੱਲ ਕੇ ਜਾਂਦਾ ਹੈ, ਇਸ ਤਰ੍ਹਾਂ ਨਾਮ ਸਾਰੇ ਬ੍ਰਹਿਮੰਡ ਦਾ ਆਸਰਾ ਹੈ। ਇਹ ਲੈਣਾ ਚਾਹੀਦਾ, ਭਾਵੇਂ ਥੋੜ੍ਹਾ ਹੀ ਸਮਾਂ ਸਵੇਰੇ ਜਾਗ ਕੇ ਵਾਹਿਗੁਰੂ 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 ਦਾ ਕੋਈ ਜਪ ਕਰੇ, ਉਹਦੇ ਸਾਰੇ ਕਾਰਜ ਰਾਸ ਹੋਣ ਲੱਗ ਪੈਂਦੇ। ਕੋਈ ਰਾਮ ਰਾਮ ਜਪੇ ਫਲ ਦਿੰਦਾ, ਕੋਈ ਅੱਲਾਹੂ ਅੱਲਾਹੂ ਆਖੇ ਜੀਵਨ ਬਰਕਤ ਨਾਲ ਭਰ ਜਾਂਦਾ ਹੈ। ਰਾਮ ਆਖਣ ਵਾਲੇ ਵੀ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਨੇ, ਔਰ ਅੱਲਾਹ ਆਖਣ ਵਾਲੇ ਵੀ ਗੁਰੂ ਗ੍ਰੰਥ ਸਾਹਿਬ ਜੀ 'ਚ ਬੈਠੇ ਨੇ। ਬਾਬਾ ਫਰੀਦ ਆਦਿਕ, ਤ੍ਰਿਲੋਚਨ ਆਦਿਕ, ਸਤਿਗੁਰੂ ਜੀ ਨੇ ਆਪਣੇ ਸਿੱਖ ਨੂੰ ਵਾਹਿਗੁਰੂ ਗੁਰਮੰਤਰ ਬਖਸ਼ਿਆ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਭਾਈ ਗੁਰਦਾਸ ਜੀ ਦੇ ਬੋਲ, ਸਿੱਖ ਨੇ ਸਵੇਰੇ ਜਾਗ ਕੇ ਸਭ ਤੋਂ ਪਹਿਲਾ ਕੰਮ ਇਹ ਕਰਨਾ, ਆਪਣੀ ਜ਼ਬਾਨ ਨਾਲ ਵਾਹਿਗੁਰੂ 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 ਕਹਿਣਾ, ਔਰ ਪੂਰੇ ਧਿਆਨ ਨਾਲ ਇਸ ਨੂੰ ਸਰਵਣ ਕਰਨਾ। ਜ਼ਬਾਨ ਅਤੇ ਧਿਆਨ ਦੀ ਖੇਡ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਮਹਾਰਾਜ ਜੀ ਦੇ ਬੋਲ ਨੇ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਫਿਰ ਗੁਰੂ ਦੇ ਚਰਨ ਕਮਲ ਰੂਪੀ ਨਾਮ ਨਾਲ, ਨਾਮ ਰੂਪੀ ਚਰਨਾਂ ਕਮਲਾਂ ਨਾਲ, ਜਿਵੇਂ ਫੁੱਲ ਨਾਲ ਫੁੱਲ ਪਰੋਇਆ ਜਾਂਦਾ ਹੈ ਨਾ, ਮਾਲਾ ਬਣ ਜਾਂਦੀ, ਵੱਖਰਾ ਨਹੀਂ ਹੋ ਸਕਦਾ, ਇਸ ਤਰ੍ਹਾਂ ਨਾਮ ਨਾਲ ਹਿਰਦਾ ਪਰੋਇਆ ਜਾਂਦਾ। ਫਿਰ ਪਤਾ ਚੱਲਦਾ ਹੈ, ਸਭੇ ਵਸਤੂ ਕੌੜੀਆਂ, ਸੱਚੇ ਨਾਏ ਮਿੱਠਾ ਹੈ। ਇਤਨਾ ਮਿਠਾਸ ਨਾਲ ਰੋਮ ਰੋਮ ਭਰ ਜਾਂਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਕੋਈ ਸੜਦਾ ਹੋਇਆ ਬੋਲ ਨਹੀਂ ਕਹਿੰਦੇ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਵਲੀ ਕਧਾਰੀ ਨੇ ਪੱਥਰ ਮਾਰੇ, ਪਰ ਬਾਬੇ ਨੇ ਕੌੜਾ ਬੋਲ ਵੀ ਨਹੀਂ ਆਖਿਆ। ਬੜੇ ਸੋਹਣੇ ਇੱਕ ਪੰਜਾਬੀ ਦੇ ਆਲਮ ਦੇ ਦੋ ਬੋਲ ਨੇ, ਪਾਣੀ ਮੁੱਕਿਆ ਜਦੋਂ ਤਾਲਾਬ ਵਾਲਾ, ਤਦੋਂ ਤੱਕ ਕੇ ਪੀਰ ਹੈਰਾਨ ਹੋਇਆ ਕਿ ਪੱਥਰ ਚੁੱਕ ਖੁਦਾ ਨੂੰ ਮਾਰਿਆ ਮੈਂ। ਇਹ ਗੱਲ ਸੋਚ ਵਿਚਾਰ ਪਛੇਮਾਨ ਹੋਇਆ, ਆਇਆ ਮੈਂ ਕੋਲ ਮਰਦਾਨਾ ਸੀ ਤ੍ਰੈ ਵਾਰੀ, ਇਹ ਪਰਚਾ ਆਪ ਖੁਦਾ ਨੇ ਹੀ ਪਾਇਆ ਹੋਣਾ, ਪਰ ਹੋਠ ਸੁੱਕ ਦੇਖ ਮੈਂ ਸਮਝਿਆ ਨਾ, ਖਬਰੇ ਕਦੋਂ ਦਾ ਅੱਲਾ ਦਰਿਹਾਇਆ ਹੋਣਾ। ਉਹ ਪੱਥਰ ਲੱਗਾ ਗੁਰੂ ਨਾਨਕ ਦੇ ਜਾ ਚਰਨੀ, ਜਿਹੜਾ ਮੋਮ ਹੋ ਗਿਆ ਚਰਨੀ ਲੱਗ ਗਿਆ, ਹੋਰ ਕੀ ਹੋਇਆ। ਪੱਥਰ ਲੱਗਾ ਗੁਰੂ ਨਾਨਕ ਦੇ ਜਾ ਚਰਨੀ, ਪਰ ਮੈਂ ਹਿਰਦਾ ਉਸ ਦਿਆਂ ਕਦਮਾਂ ਵਿੱਚ ਡੋਲਿਆ ਨਾ, ਸਦਕੇ ਜਾਵਾਂ ਗੁਰੂ ਨਾਨਕ ਮਿੱਠ ਬੋਲੜੇ ਤੋਂ, ਪੱਥਰ ਖਾ ਕੇ ਵੀ ਕੌੜਾ ਬੋਲਿਆ, ਕੌੜਾ ਬੋਲ ਨਹੀਂ ਸੁਣਾਈ ਪਏਗਾ। ਗੁਰੂ ਨਾਨਕ ਦੇ 10 ਜਾਮਿਆਂ ਨੂੰ ਦੇਖੋ, ਅਵਸਥਾ ਇਹੀ ਦਿਖਾਈ ਪੈਂਦੀ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ। ਪੂਰਨ ਭਗਵਾਨ ਔਗਣ ਕੋ ਨਾ ਚਿਤਾਰੇ, ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਪੜਨੇ ਕਾਲ। ਰਹਿੰਦਾ ਕਿੱਥੇ ਹੈ? ਸਾਹਿਬ ਜੀਆਂ ਦਾ ਫੁਰਮਾਨ ਹੈ, ਘਟ ਘਟ ਵਾਸੀ ਸਰਬ ਨਿਵਾਸੀ, ਨੇਰੇ ਹੋਂ ਤੇ ਨੇਰਾ, ਨਾਨਕ ਦਾਸ ਸਦਾ ਸ਼ਰਨਾਗਤ, ਹਰ ਅੰਮ੍ਰਿਤ ਸੱਜਣ ਮੇਰਾ। ਹੋਰ ਕਿਸੇ ਦੇਵੀ ਦੇਵਤੇ ਨੇ ਅੰਮ੍ਰਿਤ ਤਿਆਰ ਨਹੀਂ ਕੀਤਾ, ਅੰਮ੍ਰਿਤ ਜੇ ਤਿਆਰ ਕੀਤਾ ਹੈ ਤਾਂ ਗੁਰੂ ਨਾਨਕ ਨੇ ਕੀਤਾ। ਚਰਨ ਅੰਮ੍ਰਿਤ ਅਤੇ ਖੰਡੇ ਦਾ ਅੰਮ੍ਰਿਤ, ਇਹ ਅੰਮ੍ਰਿਤ ਦੀ ਦਾਤ, ਮਿਠਾਸ ਦੀ ਦਾਤ। ਬੜੇ ਮਹਾਂਬੋਲ ਨੇ ਮੇਰੇ ਸਾਹਿਬ ਜੀ ਦੇ, ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਲੱਭਦੇ ਰਹੇ ਨੇ, ਸਮੁੰਦਰਾਂ ਦਾ ਮੰਥਨ ਕਰਦੇ ਰਹੇ ਅੰਮ੍ਰਿਤ ਲੱਭ ਜਾਏ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਉਹਨਾਂ ਦਾ ਜੀਵਨ ਵੀ ਅਮਰ ਹੋ ਜਾਂਦਾ, ਬਰਕਤ ਨਾਲ ਭਰ ਜਾਂਦੇ। ਸਾਡੇ ਕੋਲ ਹੀ ਸੰਸਾਰ 'ਤੇ ਐਸਾ ਸਥਾਨ ਹੈ ਜਿਸ ਦਾ ਨਾਮ ਅੰਮ੍ਰਿਤਸਰ ਹੈ। ਅੰਮ੍ਰਿਤਸਰ ਸਿਫਤੀ ਦਾ ਕਾਰਨ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ। ਸਿੱਖ ਜਿਹੜਾ ਹੈ ਨਾ, ਜਿਹਨੂੰ ਸਿੱਖ ਆਖਿਆ ਜਾ ਸਕਦਾ, ਉਹ ਸੰਸਾਰ ਦੇ ਭਾਵੇਂ ਕਿਸੇ ਕੋਨੇ 'ਤੇ ਹੋਵੇ, ਉਹਦਾ ਹਿਰਦਾ ਹਰਿਮੰਦਰ ਸਾਹਿਬ ਲਈ ਧੜਕਦਾ ਹੈ, ਉਹਦਾ ਹਿਰਦਾ ਹਰਿਮੰਦਰ ਸਾਹਿਬ ਲਈ ਤੜਪਦਾ ਹੈ। ਇਹੀ ਤਾਂ ਗੱਲ ਹੈ, ਭਾਵੇਂ ਬਾਕੀ ਤਖਤ ਸਾਹਿਬਾਨਾਂ 'ਤੇ ਸਿੱਖ ਅਰਦਾਸ ਕਰ ਰਿਹਾ ਹੋਵੇ, ਪਰ ਉਹਦੇ ਬੋਲ ਇਹੀ ਨੇ। ਜਿੱਥੇ ਨਾਮਦਾਨ ਦੀ ਖੇਡ ਦੀ ਮੰਗ ਕਰਦਾ, ਉੱਥੇ ਦਸਤਬਸਤਾ ਕਹਿੰਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨਾਂ ਦੀ ਮੰਗ ਕਰਦਾ। ਇੱਥੇ ਕੁਝ ਅਣਹੋਣੀ ਹੋਵੇ, ਸਿੱਖ ਆਪਣੇ ਪ੍ਰਾਣ ਦੇਣ 'ਤੇ ਆਮਾਦਾ ਹੋ ਜਾਂਦਾ। ਐਵੇਂ ਕੱਲ੍ਹ ਹੀ ਹਾਲੇ ਬੁੱਢਾ ਜੌਹੜ ਤੋਂ ਆਇਆ ਹਾਂ, ਸਾਰੀ ਰਾਤ ਸਫ਼ਰ ਕਰਕੇ ਅੰਮ੍ਰਿਤ ਵੇਲੇ ਦਾਸ ਇੱਥੇ ਪਹੁੰਚਿਆ। ਬੜਾ ਹਿਰਦਾ ਗਦਗਦ ਹੋਇਆ, ਆਨੰਦਿਤ ਹੋਇਆ, ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਯਾਦ ਵਿੱਚ ਬੜਾ ਕੀਮਤੀ ਬੁੱਢਾ ਜੌਹੜ ਵਿਖੇ ਮਲਟੀ ਸਪੈਸ਼ਲਿਟੀ ਹਸਪਤਾਲ ਬਣਿਆ ਹੋਇਆ। ਜੰਗਲ ਵਿੱਚ ਮੰਗਲ ਬਣ ਗਿਆ, ਲੋਕਾਂ ਦਾ ਫ੍ਰੀ ਇਲਾਜ ਚੱਲਦਾ, ਅੱਖਾਂ ਦੇ ਫ੍ਰੀ ਵੱਡੇ ਆਪਰੇਸ਼ਨ, ਵੱਡੀਆਂ ਵੱਡੀਆਂ ਬੇਸਕੀਮਤੀ ਮਸ਼ੀਨਾਂ ਨੇ, ਅਤੇ ਹੋਰ ਮੇਜਰ ਆਪਰੇਸ਼ਨ ਵੀ ਨਾਮ ਮਾਤਰ ਖਰਚੇ 'ਤੇ ਆਉਂਦੇ ਨੇ। ਮੈਂ ਕੱਲ੍ਹ ਦੇਖ ਕੇ ਆਇਆ, ਬੜਾ ਮਨ ਖੁਸ਼ ਹੋਇਆ। ਮੈਂ ਕਿਹਾ ਉਹ ਦੋ ਗੁਰਸਿੱਖ ਨੇ ਜਿਨ੍ਹਾਂ ਦਾ ਹਿਰਦਾ ਹਰਿਮੰਦਰ ਸਾਹਿਬ ਲਈ ਧੜਕਦਾ ਸੀ। ਜਦ ਪਤਾ ਚੱਲਿਆ ਬਾਬਾ ਬੁੱਢਾ ਸਿੰਘ ਦੇ ਜਥੇ ਦੇ ਇਹਨਾਂ ਸਿੱਖਾਂ ਨੂੰ ਕਿ ਮੱਸਾ ਪਾਮਰ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਦਾ ਹੈ, ਇਹ ਆਪਣਾ ਖੰਡਾ ਲੈ ਕੇ ਚੱਲ ਪਏ ਸਨ। ਅੰਮ੍ਰਿਤ ਵਾਲਾ ਖੰਡਾ ਅੰਮ੍ਰਿਤਸਰ ਦੀ ਰਾਖੀ ਲਈ ਚੱਲ ਪਿਆ ਸੀ। ਇਹਨਾਂ ਨੇ ਕਹਿ ਦਿੱਤਾ, ਜਦ ਚੱਲਣ ਲੱਗੇ ਬੁੱਢਾ ਜੌਹੜ ਤੋਂ, ਤਾਂ ਗੁਰਸਿੱਖਾਂ ਨੇ ਕਿਹਾ ਪਤਾ ਨਹੀਂ ਫਿਰ ਮਿਲਣਾ ਹੋਏਗਾ ਕਿ ਨਹੀਂ। ਕਿਵੇਂ ਪਤਾ ਚੱਲੇਗਾ? ਤੁਸੀਂ ਕਾਇਮ ਮਕਾਮ ਹੋ ਕੇ ਸ਼ਹੀਦ ਹੋ ਗਏ ਹੋ। ਦੇਖੋ ਉਹਨਾਂ ਦਾ ਭਰੋਸਾ, ਉਹਨਾਂ ਦੇ ਹਿਰਦੇ ਦੀ ਤੜਪ, ਔਰ ਗੁਰੂ ਚਰਨਾਂ ਦੀ ਬਖਸ਼ਿਸ਼ ਨਾਲ ਜੁੜਿਆ ਹਿਰਦਾ, ਭਰੋਸੇ ਨਾਲ ਭਰੇ ਹੋਏ ਸਨ। ਆਖਣ ਲੱਗੇ ਸੱਤਵਾਂ ਸੂਰਜ ਜੇ ਡੁੱਬ ਗਿਆ ਫਿਰ ਸਮਝਣਾ ਅਸੀਂ ਸ਼ਹੀਦੀ ਪਾ ਗਏ ਹਾਂ। ਜੇ ਸੱਤਵਾਂ ਸੂਰਜ ਗਰੂਬ ਹੋ ਗਿਆ ਅਤੇ ਜੇ ਉਦੋਂ ਪਹਿਲਾਂ ਆ ਗਏ ਤਾਂ ਫਿਰ ਤੁਹਾਨੂੰ ਹੁਣ ਜੀ ਪਤਾ ਚੱਲ ਜਾਏਗਾ। ਗੁਰੂ ਭਰੋਸੇ ਭਰੇ ਹੋਏ ਗੁਰਸਿੱਖਾਂ ਨੇ ਇੱਥੇ ਹਜ਼ਾਰਾਂ ਸੂਬਾ ਲਾਹੌਰ ਦੀਆਂ ਫੌਜਾਂ ਸਨ ਘੇਰਿਆ ਹੋਇਆ ਸੀ ਸਾਰਾ, ਅੰਦਰ ਕੀੜੀ ਵੀ ਨਹੀਂ ਆ ਸਕਦੀ। ਪਰ ਇਹਨਾਂ ਸਿੱਖਾਂ ਦਾ ਭਰੋਸਾ ਦੇਖੋ, ਗੁਰੂ ਚਰਨਾਂ ਨਾਲ ਮਨ ਜੁੜਿਆ ਹੋਏ ਦੀ ਬਰਕਤ ਦੇਖੋ। ਉਹਨਾਂ ਨੇ ਹਜ਼ਾਰਾਂ ਸੈਨਾਵਾਂ ਨੂੰ ਚੀਰਦਿਆਂ ਹੋਇਆਂ ਮੱਸਾ ਪਾਮਰ ਦਾ ਸਿਰ ਵੱਢ ਕੇ ਅਤੇ ਫਿਰ ਉੱਥੇ ਹੀ ਲੈ ਗਏ ਜਿੱਥੇ ਖਾਲਸੇ ਦੀ ਸਾਉਣੀ ਸੀ। ਕਦੀ ਦੇਖ ਕੇ ਆਉਣਾ, ਮੈਂ ਉਹਨਾਂ ਨੂੰ ਪੁੱਛਿਆ ਉੱਥੋਂ ਦੇ ਜੋ ਚੇਅਰਮੈਨ ਨੇ, ਮੈਂ ਕਿਹਾ ਇੰਨਾ ਵੱਡਾ ਉਹਨਾਂ ਦੀ ਯਾਦ ਵਿੱਚ ਤੁਸੀਂ ਹਸਪਤਾਲ ਬਣਾ ਦਿੱਤਾ ਹੈ, ਕੋਈ ਰੁਕਾਵਟ ਨਹੀਂ ਪਈ? ਆਖਣ ਲੱਗੇ ਰੁਕਾਵਟਾਂ ਤਾਂ ਬੜੀਆਂ ਪਈਆਂ, ਪੈਂਦੀਆਂ ਨੇ, ਉਹਨਾਂ ਨੂੰ ਕਿਹੜੀਆਂ ਨਹੀਂ ਪਈਆਂ ਹੋਣੀਆਂ? ਕਹਿਣ ਲੱਗੇ ਰੁਕਾਵਟਾਂ ਤਾਂ ਬੜੀਆਂ ਪਈਆਂ ਨੇ। ਮੈਂ ਕਿਹਾ ਫਿਰ ਹੱਲ ਕਿਵੇਂ ਹੋਇਆ? ਆਖਣ ਲੱਗੇ ਗੁਰੂ ਨੇ ਦੋ ਹਸਤੀਆਂ ਸਾਡੇ ਨਾਲ ਖੜੀਆਂ ਕਰ ਦਿੱਤੀਆਂ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਰਦਾਰ ਅਵਤਾਰ ਸਿੰਘ ਜੀ ਅਤੇ ਇੱਕ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ। ਕਹਿੰਦੇ ਨੇ ਇਹਨਾਂ ਦੀ ਰਹਿਨੁਮਾਈ ਕਰਕੇ ਇਹ ਵੱਡੀ ਵਸਤੂ ਇਸ ਜੰਗਲੀ ਇਲਾਕੇ 'ਚ ਬਣ ਕੇ ਤਿਆਰ ਹੋ ਗਈ। ਇਹ ਗੁਰਸਿੱਖਾਂ ਦੀ ਸ਼ਰਧਾ ਹੈ, ਗੁਰੂ ਚਰਨਾਂ ਨਾਲ ਹਿਰਦਾ ਜੁੜ ਜਾਏ ਫਿਰ ਸੰਸਾਰ 'ਤੇ ਕੁਝ ਕੜਵਾਪਨ ਰਹਿ ਹੀ ਨਹੀਂ ਜਾਂਦਾ। ਬੜੇ ਮਿਠਾਸ ਲਬਰੇਜ਼ ਬੋਲ ਨੇ, ਹਰ ਚਰਨ ਕਮਲ ਮਨ ਬਿਧਿਆ ਕਿਸ ਆਨ ਨਾ ਮਿੱਠਾ ਰਾਮ ਰਾਜ। ਫਿਰ ਨਾਮ ਤੋਂ ਬਿਨਾਂ ਹੋਰ ਕੁਛ ਵੀ ਮਿੱਠਾ ਨਹੀਂ ਲੱਗਦਾ, ਭਾਵ ਨਾਮ ਦੇ ਬਰਾਬਰ ਨਹੀਂ ਹੁੰਦਾ। ਆਓ ਇਹਨਾਂ ਬਰਕਤਮਈ ਪੰਕਤੀਆਂ ਦਾ ਪਾਠ ਵਕਤ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆਂ ਅਤੇ ਲੜੀਵਾਰ ਅਖਰੀ ਅਰਥ ਸਰਵਣ ਕਰੀਏ। ਪੇਸ਼ਤਰ ਇੱਕ ਦਫ਼ਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਆਪਣੀ ਰਸਨਾ 'ਤੇ ਪਵਾਉਂਦਿਆਂ ਹੋਇਆਂ ਆਖੀਏ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਤੁਸੀਂ ਇੱਥੇ ਗੁਰੂ ਦਰਬਾਰ 'ਚ ਵੀ ਬੈਠੇ ਹੋ, ਆਪਣੇ ਪਰਿਵਾਰ ਵਿੱਚ ਵੀ ਬੈਠੇ ਹੋ, ਇੱਕ ਵਾਰੀ ਮਿਲ ਕੇ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਦਫ਼ਾ ਫਿਰ ਆਖੋ ਜੀ, ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਸ਼ੰਤ ਮਹੱਲਾ ਪੰਜਵਾ, ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਸਾ ਰਾਗ ਦੇ ਛੰਦ ਸੰਤ ਜਦ ਲਿਖਣੇ ਪ੍ਰਾਰੰਭ ਕੀਤੇ ਨੇ ਤਾਂ ਸੰਖੇਪ ਰੂਪ ਵਿੱਚ ਮੂਲ ਮੰਤਰ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੰਸਾਰ ਦਾ ਕਰਤਾ ਭਰਤਾ ਅਤੇ ਹਰਤਾ ਇੱਕੋ ਹੀ ਹੈਗਾ, ਉਸ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ। ਰਾਗ ਆਸਾ ਹੈ, ਗੁਰਮਤ ਵਿੱਚ ਇਹ ਰਾਗ ਪ੍ਰਸਿੱਧ ਹੈ। ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਇਹ ਰਾਗ ਗਾਉਣ ਦਾ ਵਿਧਾਨ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਹੈ। ਆਸਾ ਕੀ ਵਾਰ ਰੋਜ਼ ਗਾਈ ਜਾਂਦੀ। ਨਿਤਨੇਮ ਹੈ ਸਾਡਾ, ਸੰਗੀਤਕਾਰ ਸੱਜਣ ਜਾਣਦੇ ਨੇ ਇਸ ਰਾਗ ਵਿੱਚ ਸਾਰੇ ਹੀ ਸੁਰ ਸ਼ੁੱਧ ਲੱਗਦੇ ਨੇ। ਜ਼ਿਆਦਾ ਮੈਂ ਇਸ ਪਾਸੇ ਨਹੀਂ ਜਾਣਾ ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਸ ਰਾਗ ਦਾ ਨੰਬਰ ਚੌਥਾ ਹੈ। ਸ੍ਰੀ ਰਾਗ ਹੈ, ਮਾਝ ਹੈ, ਗੌੜੀ ਹੈ, ਫਿਰ ਆਸਾ ਹੈ। ਚੌਥਾ ਨੰਬਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਰਾਗ ਦਾ ਹੈ। ਗਾਉਣ ਦਾ ਸਮਾਂ ਸਵੇਰੇ ਅੰਮ੍ਰਿਤ ਵੇਲਾ ਪ੍ਰਭਾਤ ਵੇਲਾ ਹੈ, ਪਰ ਗੁਰਮਤ ਵਿੱਚ ਗੁਰੂ ਸਾਹਿਬ ਜੀ ਦੇ ਘਰ ਵਿੱਚ ਇਹ ਸ਼ਾਮ ਨੂੰ ਵੀ ਸੋਦਰ ਦੇ ਰੂਪ ਵਿੱਚ ਗਾਇਆ ਜਾਂਦਾ। ਇੱਥੇ ਦੋ ਸਮੇਂ ਗਾਇਆ ਜਾਂਦਾ, ਸਵੇਰੇ ਆਸਾ ਕੀ ਵਾਰ ਦੀ ਚੌਂਕੀ ਹੈ, ਸ਼ਾਮੀ ਸੋਦਰ ਦੀ ਚੌਂਕੀ ਵਿੱਚ ਵੀ ਗਾਇਆ ਜਾਂਦਾ। ਔਰ ਇਸੇ ਤਰ੍ਹਾਂ ਦੋ ਚੌਂਕੀਆਂ ਹੋਰ ਵੀ ਨੇ ਸ਼ਬਦਾਂ ਦੀਆਂ, ਬਿਲਾਵਲ ਕੀ ਹੈ, ਚਰਨ ਕਮਲ ਕੀ ਵੀ ਕਹਿੰਦੇ, ਔਰ ਕਲਿਆਣ ਦੀ ਚੌਂਕੀ ਗੁਰੂ ਘਰ ਵਿੱਚ ਰੋਜ਼ ਚੱਲਦੀ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਇਹ ਰਾਗ ਸਤਿਗੁਰੂ ਜੀ ਨੇ ਇੱਥੇ ਵਰਤਿਆ ਹੈ। ਤਾਲ ਚਾਰ ਤਾਲਾ ਸਾਹਿਬ ਜੀ ਨੇ ਅੰਕਿਤ ਕੀਤਾ ਔਰ ਅੱਗੋਂ ਸਰਵਣ ਕਰੀਏ।
ਹਰ ਚਰਨ ਕਮਲ ਮਨ ਬੇਦਿਆ ਕਿਸੇ ਆਨ ਨ ਮਿਠਾ ਰਾਮ ਰਾਜੇ।
ਫਿਰ ਹੋਰ ਕਿਸੇ ਪਾਸੇ ਮਨ ਖਿੱਚਿਆ ਨਹੀਂ ਜਾਂਦਾ, ਜਦੋਂ ਗੁਰੂ ਦੇ ਚਰਨ ਕਮਲਾਂ ਨਾਲ ਨਾਮ ਨਾਲ ਮਨ ਪਰੁੱਚ ਜਾਂਦਾ, ਫਿਰ ਹੋਰ ਕੋਈ ਵਿਕਾਰ ਅਹੰਕਾਰ ਕੋਈ ਪਦਾਰਥ ਕੋਈ ਸੰਸਾਰ ਦੀ ਵਸਤੂ ਮਨ ਨੂੰ ਖਿੱਚਦੀ ਨਹੀਂ, ਭਾਵ ਉਸ ਦੀ ਪਕੜ ਨਹੀਂ ਅੰਦਰ ਜਾਗਦੀ, ਨਾਮ ਨਾਲੋਂ ਮਿੱਠਾ ਕੁਛ ਵੀ ਨਹੀਂ ਲੱਗਦਾ।
ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਡਿਠਾ ਰਾਮ ਰਾਜੇ।
ਆਪ ਜੀਆਂ ਦੀ ਤਰ੍ਹਾਂ ਜਿਵੇਂ ਤੁਸੀਂ ਬੈਠੇ ਹੋ ਗੁਰੂ ਦੀ ਸੰਗਤ ਵਿੱਚ, ਜਿਨ੍ਹਾਂ ਜਿਨ੍ਹਾਂ ਵੀ ਹਿਰਦਿਆਂ ਨੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਸਤਸੰਗ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਆਰਾਧਨ ਕੀਤਾ ਹੈ, ਜਪਿਆ ਹੈ, ਚਿੰਤਨ ਕੀਤਾ ਹੈ, ਉਹਨਾਂ ਨੇ ਹਰ ਜਗ੍ਹਾ ਹਰ ਸਰੀਰ ਵਿੱਚ ਵਸਦੇ ਹੋਏ ਕਰਤਾ ਪੁਰਖ ਨੂੰ ਦੇਖਿਆ ਹੈ ਜੀ।
ਹਰ ਘਟ ਘਟੇ ਡਿਠਾ ਅੰਮ੍ਰਿਤ ਉਠਾ,
ਹਰ ਸਰੀਰ ਵਿੱਚ ਦੇਖਿਆ ਅਤੇ ਨਾਮ ਅੰਮ੍ਰਿਤ ਹਿਰਦੇ ਵਿੱਚ ਵਸ ਗਿਆ, ਮਹਾਨ ਮਿਠਾਸ ਦਾ ਮਹਾਸਾਗਰ ਹਿਰਦੇ ਵਿੱਚ ਬੂਠਾ ਦਾ ਭਾਵ ਹੈ ਵਸ ਗਿਆ।
ਜਨਮ ਮਰਨ ਦੁੱਖ ਨਾਠੇ,
ਫਿਰ ਉਸਦੀ ਮਿਠਾਸ ਦੀ ਬਰਕਤ ਦਾ ਸਦਕਾ ਮਨ ਅਤੇ ਤਨ ਅਰੋਗ ਹੋ ਗਏ ਅਤੇ ਜਨਮਾਂ ਜਨਮਾਂ ਦੇ ਵਿਕਾਰਾਂ ਦੇ ਦੁੱਖ ਜਿਹੜੇ ਲੱਗੇ ਹੋਏ ਸਨ ਉਹ ਨਾਸ ਹੋ ਗਏ, ਨੱਠ ਗਏ।
ਗੁਣ ਨਿਧ ਗਾਇਆ ਸਭ ਦੁੱਖ ਮਿਟਾਇਆ ਹੋ ਮੈਂ ਬਿਨਸੀ ਗਾਠੇ।
ਗੁਣ ਨਿਧ ਦਾ ਮਤਲਬ ਹੈ ਗੁਣਾਂ ਦਾ ਮਹਾਨ ਖਜ਼ਾਨਾ। ਪਰਮਾਤਮਾ ਦਾ ਨਾਮ ਜਦ ਗਾਇਆ ਗਿਆ ਅਤੇ ਤਮਾਮ ਦੁੱਖਾਂ ਦਾ ਨਾਸ਼ ਹੋ ਗਿਆ, ਸਾਰੇ ਦੁੱਖ ਮਿਟ ਗਏ ਅਤੇ ਜਿਹੜੀ ਹਉਮੈ ਦੇ ਅੰਦਰ ਗੰਢ ਪਈ ਹੋਈ ਸੀ ਉਹ ਸਾਰੀ ਟੁੱਟ ਗਈ, ਖੁੱਲ੍ਹ ਗਈ, ਮਨ ਨਿਰਮਾਣਤਾ ਨਾਲ ਭਰ ਗਿਆ।
ਪ੍ਰਿਓ ਸਹਿਜ ਸੁਭਾਈ ਛੋੜ ਨ ਜਾਈ ਮਨ ਲਾਗਾ ਰੰਗ ਮਜੀਠਾ।
ਆਤਮ ਅਵਸਥਾ ਨੂੰ ਪ੍ਰੇਮ ਕਰਨ ਵਾਲਾ ਜੋੜਨ ਵਾਲਾ ਕਰਤਾ ਪੁਰਖ ਜੋ ਸਾਡਾ ਖਸਮ ਹੈ, ਸਾਹਿਬ ਕਹਿੰਦੇ ਛੱਡ ਕੇ ਨਹੀਂ ਜਾਂਦਾ ਅਤੇ ਹਿਰਦੇ ਵਿੱਚ ਜਿਵੇਂ ਮਜੀਠੇ ਦਾ ਰੰਗ ਪੱਕਾ ਚੜ੍ਹ ਜਾਂਦਾ ਹੈ ਨਾ, ਇਸ ਤਰ੍ਹਾਂ ਨਾਮ ਦਾ ਰੰਗ ਜਪਣ ਵਾਲਿਆਂ ਨੂੰ ਚੜ੍ਹ ਦਿੰਦਾ ਹੈ।
ਹਰ ਨਾਨਕ ਬੇਦੇ ਚਰਨ ਕਮਲ ਕਿਸੇ ਆਨ ਨਾ ਮਿਠਾ।
ਜਿਨ੍ਹਾਂ ਦਾ ਹਿਰਦਾ ਨਾਮ ਰੂਪੀ ਚਰਨ ਕਮਲਾਂ ਨਾਲ ਜੁੜ ਗਿਆ, ਵਿੱਜ ਗਿਆ, ਪਰੁੱਚ ਗਿਆ, ਫਿਰ ਨਾਮ ਤੋਂ ਬਿਨਾਂ ਹੋਰ ਕੁਝ ਉਹਨਾਂ ਨੂੰ ਭਰਮਾਉਂਦਾ ਨਹੀਂ ਹੈ, ਮਿੱਠਾ ਨਹੀਂ ਲੱਗਦਾ ਹੈ।
ਜਿਉਂ ਰਾਤੀ ਜਲ ਮਾਛਲੇ ਤਿਉਂ ਰਾਮ ਰਸ ਮਾਤੇ ਰਾਮ ਰਾਜੇ।
ਸਦਕੇ ਜਾਈਏ ਉਹ ਜਿਹੇ ਹਿਰਦਿਆਂ ਤੋਂ ਜਪਣ ਵਾਲਿਆਂ ਤੋਂ, ਜਿਵੇਂ ਮੱਛਲੀ ਨੂੰ ਕੋਈ ਮਨੁੱਖ ਸੋਨੇ ਦੇ ਪਲੰਘ 'ਤੇ ਬਿਰਾਜਮਾਨ ਕਰਾ ਦੇਵੇ, ਹੀਰਿਆਂ ਜੜੇ ਪਲੰਘ 'ਤੇ ਬਿਰਾਜਮਾਨ ਕਰਾਵੇ ਸੁਆਵੇ, ਮਖਮਲੀ ਗਦੇਲਿਆਂ 'ਤੇ ਰੱਖ ਦੇਵੇ, ਉਹ ਤੜਪਦੀ ਰਹਿੰਦੀ, ਉਹਨੂੰ ਨਹੀਂ ਲੱਗਦਾ ਬਈ ਹੀਰਿਆਂ ਜੜੇ ਪਲੰਘ 'ਤੇ ਸੋਨੇ ਦੇ ਪਲੰਘ 'ਤੇ ਮਖਮਲੀ ਬਿਸਤਰਿਆਂ 'ਤੇ ਹਾਂ। ਉਸ ਦਾ ਹਿਰਦਾ ਤਾਂ ਹੀ ਪ੍ਰਸੰਨ ਹੁੰਦਾ ਹੈ ਜਦ ਗਹਿਰੇ ਪਾਣੀ ਵਿੱਚ ਛੱਡ ਦੇਵੇ। ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਬੂੰਦ ਵਿਹੁਣਾ ਚਾਤਰਕੋ ਕਿਉਂ ਕਰ ਤ੍ਰਿਪਤਾਵੇ। ਮਹਾਰਾਜ ਨੇ ਦੋਵੇਂ ਹੀ ਉਦਾਹਰਣ ਇੱਥੇ ਬਖਸ਼ੀਆਂ ਹਨ। ਕਹਿੰਦੇ ਨੇ ਜਿਉਂ ਜਿਵੇਂ ਮੱਛਲੀ ਜਲ ਦੇ ਨਾਲ ਪ੍ਰਸੰਨ ਹੁੰਦੀ ਹੈ ਤਿਉਂ ਰਾਮ ਰਸ ਰਾਤੇ ਰਾਮ ਰਾਜ, ਉਸ ਤਰ੍ਹਾਂ ਪਰਮਾਤਮਾ ਦਾ ਜਪ ਕਰਨ ਵਾਲੇ ਹਿਰਦੇ ਨਾਮ ਨਾਲ ਜੁੜ ਕੇ ਆਨੰਦਿਤ ਹੁੰਦੇ ਹਨ, ਸਮਾਧੀ ਲੀਨਤਾ ਮਸਤੀ ਦੀ ਅਵਸਥਾ ਪ੍ਰਾਪਤ ਕਰਦੇ ਨੂੰ। ਜਿੱਥੇ ਬੜੇ ਲੋਕ ਨੇ ਜਿਨ੍ਹਾਂ ਨੇ ਆਪਣੇ ਨਾਮ ਨਾਲ ਮਸਤ ਸ਼ਬਦ ਲਾਇਆ ਹੈ, ਪਤਾ ਨਹੀਂ ਕਾਹਦੇ 'ਚ ਮਸਤ ਨੇ, ਇਹ ਰੱਬ ਜਾਣਦਾ ਹੈ। ਨਾਮ ਨਾਲ ਐਸੀ ਮਸਤੀ ਮਿਲਦੀ ਹੈ ਜਿਵੇਂ ਮੱਛਲੀ ਜਲ ਨਾਲ ਖੁਸ਼ ਹੁੰਦੀ ਹੈ, ਤਿਉਂ ਜਪਣ ਵਾਲੇ ਹਿਰਦੇ ਨਾਮ ਨਾਲ ਪ੍ਰਸੰਨ ਹੁੰਦੇ ਹਨ।
ਗੁਰ ਪੂਰਾ ਉਪਦੇਸਿਆ ਜੀਵਨ ਗਤ ਪਾਤੇ ਰਾਮ ਰਾਜੇ।
ਜਿਨ੍ਹਾਂ ਨੂੰ ਪੂਰੇ ਗੁਰੂ ਨੇ ਨਾਮ ਰੂਪੀ ਉਪਦੇਸ਼ ਦੇ ਦਿੱਤਾ ਉਹਨਾਂ ਨੂੰ ਜੀਵਨ ਅਵਸਥਾ ਪ੍ਰਾਪਤ ਹੋਈ ਅਤੇ ਪ੍ਰਭੂ ਦੇ ਹਿਰਦੇ ਚੋਂ ਭਾ ਗਏ।
ਜੀਵਨ ਗਤ ਸੁਆਮੀ ਅੰਤਰ ਜਾਮੀ ਆਪ ਲੀਏ ਲੜ ਲਾਏ।
ਉਹਨਾਂ ਦੀ ਅਵਸਥਾ ਉੱਚੀ ਹੋ ਗਈ। ਕਰਤਾ ਪੁਰਖ ਅੰਤਰਯਾਮੀ ਨੇ ਆਪ ਗਲ ਨਾਲ ਲਾ ਲਿਆ, ਪੱਲਾ ਪਕੜਾ ਦਿੱਤਾ।
ਹਰ ਰਤਨ ਪਦਾਰਥ ਪ੍ਰਗਟ ਪੂਰਨ ਛੋੜ ਨਾ ਕਤ ਹੋ ਜਾਏ।
ਪਰਮਾਤਮਾ ਦਾ ਨਾਮ ਰਤਨ ਪਦਾਰਥ ਉਹਨਾਂ ਦੇ ਅੰਦਰ ਪ੍ਰਗਟ ਹੋ ਗਿਆ। ਫਿਰ ਐਸੇ ਪੁਰਖਾਂ ਨੂੰ ਪਰਮਾਤਮਾ ਆਪਣੀ ਯਾਦ ਤੋਂ ਦੂਰ ਨਹੀਂ ਕਰਦਾ।
ਰਵ ਸੁਗੜ ਸਰੂਪ ਸੁਜਾਨ ਸੁਵਾਮੀ ਤਾਂ ਕਿ ਮਿਟਾ ਨਾ ਦਾਤੇ।
ਪਰਮਾਤਮਾ ਦੇ ਨਾਮ ਦੀ ਘਾੜਤ ਬੜੀ ਸੁੰਦਰ ਹੈ। ਰੂਪ ਵਿੱਚ ਉਸ ਵਰਗਾ ਰੂਪ ਨਹੀਂ ਹੈ, ਸੁਜਾਨ ਹੈ, ਸਵਾਮੀ ਜਗਤ ਦਾ ਮਾਲਕ ਹੈ। ਬੜੇ ਮਹਾਂਬੋਲ ਨੇ ਸਾਹਿਬ ਜੀ ਦੇ, ਤਾਂ ਕਿ ਮਿਟੇ ਨਾ ਦਾਤੇ। ਉਸ ਦੀ ਦਿੱਤੀ ਹੋਈ ਦਾਤ ਨੂੰ ਕੋਈ ਲੁੱਟ ਆਦਿਕ ਨਹੀਂ ਸਕਦਾ।
ਜਲ ਸੰਗ ਰਾਤੀ ਮਾਛਲੀ ਨਾਨਕ ਹਰ ਮਾਤੇ।
ਜਿਵੇਂ ਜਲ ਨਾਲ ਮਛਲੀ ਪ੍ਰਸੰਨ ਹੁੰਦੀ ਹੈ, ਇਸ ਤਰ੍ਹਾਂ ਨਾਮ ਨਾਲ ਭਗਤ ਪ੍ਰਸੰਨ ਹੁੰਦੇ ਹਨ ਜੀ।
ਯਾਤਰਕ ਜਾਚੈ ਬੂੰਦ ਜਿਓ ਹਰ ਪ੍ਰਾਣ ਆਧਾਰਾ ਰਾਮ ਰਾਜ।
ਫਿਰ ਇਤਨੀ ਅੰਦਰ ਤੜਪ ਬਣਦੀ ਹੈ, ਜਿਵੇਂ ਚਾਤਰਕ ਸ਼ਾਂਤੀ ਬੂੰਦ ਦੀ ਮੰਗ ਕਰਦਾ ਸੇਵਕ, ਆਪਣੇ ਪ੍ਰਾਣਾਂ ਦੇ ਆਸਰੇ ਨਾਮ ਦੀ ਹੀ ਮੰਗ ਕਰਦਾ ਹੈ।
ਮਾਲਕ ਜੀ ਨਾ ਸੁਤ ਪ੍ਰਾਤ ਮੀਤ ਸਭ ਹੂੰ ਤੇ ਪਿਆਰਾ ਰਾਮ ਰਾਜ।
ਦੁਨੀਆਂ ਦੇ ਤਮਾਮ ਮਾਲ ਨਾਲ ਭਰੇ ਹੋਏ ਖਜ਼ੀਨੇ, ਪੁੱਤਰਾਂ ਭਰਾਵਾਂ ਦਾ ਪਿਆਰ, ਸੰਬੰਧੀਆਂ ਦੀ ਨੇੜਤਾ, ਇਹਨਾਂ ਸਭ ਨਾਲੋਂ ਜ਼ਿਆਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ।
ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ ਤਾਂ ਕਿ ਗਤ ਨਹੀਂ ਜਾਣੀਐ।
ਉਸ ਪਰਮਾਤਮਾ ਦੀ ਅਵਸਥਾ ਗਤ ਮਿਤ ਹਿਰਦੇ ਦੀ ਗੱਲ ਜਾਣੀ ਨਹੀਂ ਜਾ ਸਕਦੀ। ਭਾਵ ਅਗੰਮ ਹੈ, ਜਿਹੜਾ ਸਾਰੇ ਜਗਤ ਦੇ ਰਿਸ਼ਤਿਆਂ ਨਾਲੋਂ ਵੱਧ ਪਿਆਰ ਕਰਦਾ ਹੈ।
ਹਰ ਸਾਸ ਗਰਾਸ ਨਾ ਬਿਸਰਾ ਕਬੂ ਗੁਰ ਸਬਦੀ ਰੰਗ ਮਾਣੀਆ।
ਫਿਰ ਨਾ ਭੋਜਨ ਕਰਦਿਆਂ, ਨਾ ਸਾਹ ਅੰਦਰ ਲੈਂਦਿਆਂ, ਨਾ ਬਾਹਰ ਜਾਂਦਿਆਂ ਵਿਸਰਦਾ ਹੈ। ਗੁਰੂ ਦੇ ਨਾਮ ਦੀ ਬਰਕਤ ਨਾਲ ਇਸ ਮਹਾਨ ਮਿਠਾਸ ਰੰਗ ਨੂੰ ਮਾਣਿਆ ਜਾ ਸਕਦਾ।
ਰਵ ਪੁਰਖ ਜਪ ਜੀਵਨ ਸੰਤ ਰਸ ਪੀਵਨ ਜਪ ਭਰਮ ਮੋਹ ਦੁਖ ਡਾਰਾ।
ਪਰਮਾਤਮਾ ਪੁਰਖ ਸਾਰੇ ਪੂਰਿਆ ਹੋਇਆ ਹੈ, ਸਾਰੇ ਜਗਤ ਦਾ ਜੀਵਨ ਬਲ ਹੈ। ਸੰਤ ਜਨ ਉਹਦੇ ਨਾਮ ਦੇ ਰਸ ਨੂੰ ਪੀਵਦੇ ਹਨ, ਜਪਦੇ ਹਨ ਤੇ ਭਰਮ ਤੇ ਮੋਹ ਦਾ ਦੁੱਖ ਦੂਰ ਹੋ ਜਾਂਦਾ ਹੈ।
ਯਾਤਰਕ ਜਾਚੈ ਬੂੰਦ ਜਿਓ ਨਾਨਕ ਹਰ ਪਿਆਰਾ।
ਜਿਵੇਂ ਚਾਤਰਕ ਨੂੰ ਬੂੰਦ ਪਿਆਰੀ ਲੱਗਦੀ ਹੈ, ਇਸ ਤਰ੍ਹਾਂ ਭਗਤ ਨੂੰ ਨਾਮ ਪਿਆਰਾ ਲੱਗਦਾ ਹੈ। ਉਹ ਨਾਮ ਨਾਲ ਹੀ ਨਾਤਾ ਜੋੜਦਾ ਹੈ ਜੀ।
ਮੇਰੇ ਨਾਰਾਇਣ ਆਪਣੇ ਮਨੋਰਥ ਪੂਰਾ ਰਾਮ ਰਾਜ।
ਇਸ ਤਰ੍ਹਾਂ ਜਪ ਕਰਦਿਆਂ ਕਰਦਿਆਂ, ਪਰਮਾਤਮਾ ਦੇ ਨਾਮ ਦਾ ਰਸ ਮਾਣਦਿਆਂ ਮਾਣਦਿਆਂ, ਜਿਹੜੇ ਮਨੁੱਖ, ਜਿਹੜੇ ਸੇਵਕ ਨਾਰਾਇਣ ਕਰਤਾ ਪੁਰਖ ਨੂੰ ਮਿਲ ਗਏ, ਉਹਨਾਂ ਦਾ ਜੀਵਨ ਮਨੋਰਥ ਪੂਰਾ ਹੋ ਗਿਆ, ਜੀਵਨ ਸਫਲ ਹੋ ਗਿਆ।
ਢਾਠੇ ਭੇਤ ਭਰਮ ਕੇ ਭੇਟਤ ਗੁਰ ਸੂਰਾ ਰਾਮ ਰਾਜ।
ਜਿਹੜੀ ਭਰਮ ਦੀ ਦੀਵਾਰ ਅੰਦਰ ਬਣੀ ਹੋਈ ਸੀ, ਉਹ ਪੂਰੇ ਗੁਰੂ ਸੂਰਮੇ ਦੇ ਮਿਲਦਿਆਂ ਹੀ ਚਕਨਾ ਚੂਰ ਹੋ ਗਈ, ਖਤਮ ਹੋ ਗਈ ਤੇ ਸਾਰੇ ਪ੍ਰਭੂ ਦਿਖਾਈ ਪੈਣ ਲੱਗ ਪਿਆ।
ਗੁਰਪੂ ਗੁਰ ਪੂਰਨ ਗੁਰ ਪਾਏ ਪੁਰਬਲ ਖਾਏ ਸਭ ਨਿਤ ਦੀਨ ਦਇਆਲਾ।
ਦੀਨਾਂ ਤੇ ਦਇਆ ਕਰਨ ਵਾਲਾ, ਸਾਰੇ ਮਹਾਨ ਖਜ਼ਾਨਿਆਂ ਦਾ ਮਾਲਕ, ਪੂਰਾ ਗੁਰੂ ਜਿਹਨਾਂ ਨੂੰ ਮਿਲਦਾ ਹੈ, ਮਾਨੋ ਪੂਰਬਲਾ ਲਿਖਿਆ ਹੀ ਪ੍ਰਗਟ ਹੋਇਆ ਹੈ ਜੀ।
ਆਦ ਮੱਧ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ।
ਵਿਸ਼ਵਾਸ ਬਣ ਜਾਂਦਾ ਹੈ, ਉਸ ਬਿਨਾਂ ਹੋਰ ਕੋਈ ਨਹੀਂ। ਜਗਤ ਦਾ ਆਦ ਹੈ, ਹੁਣ ਮੌਜੂਦਾ ਸਮਾਂ ਹੈ। ਜਗਤ ਮੁੱਕ ਜਾਏਗਾ, ਪਰਮਾਤਮ ਅੰਤ ਨਹੀਂ ਆਵੇਗਾ। ਜਗਤ ਅੰਤ ਹੋਵੇਗਾ, ਪਰਮਾਤਮ ਅੰਤ ਨਹੀਂ ਆਵੇਗਾ। ਇਹ ਭਰੋਸਾ ਬਣ ਜਾਂਦਾ ਹੈ ਜੀ।
ਸੁਖ ਸਹਿਜ ਆਨੰਦ ਕਨੇਰੇ ਪਤਤ ਪਾਵਨ ਸਾਧੂ ਧੂਰਾ।
ਜਿਹੜੇ ਮਨੁੱਖ ਗੁਰੂ ਦੇ ਚਰਨ ਕਮਲਾਂ ਦੀ ਧੂੜ ਪ੍ਰਾਪਤ ਕਰਦੇ ਨੇ, ਉਹਨਾਂ ਨੂੰ ਸਾਰੇ ਸੁੱਖ, ਸਹਿਜ ਅਵਸਥਾ, ਆਨੰਦ ਕਨੇਰੇ, ਬੇਅੰਤਹਾ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਉਹ ਪਤਤ ਵੀ ਹੋਵਣ ਤੇ ਗੁਰੂ ਚਰਨਾਂ ਦੀ ਧੂੜ ਦਾ ਸਦਕਾ ਪੁਨੀਤ ਹੋ ਜਾਂਦੇ ਹਨ।
ਹਰ ਮਿਲੇ ਨਾਰਾਇਣ ਨਾਨਕਾ ਮਨੋਰਥ ਪੂਰਾ।
ਜਪਦਿਆਂ ਜਪਦਿਆਂ ਗੁਰੂ ਸੰਗਤ ਦੀ ਬਰਕਤ ਦਾ ਸਦਕਾ ਜਿਹਨਾਂ ਨੂੰ ਕਰਤਾ ਪੁਰਖ ਨਾਲ ਮਿਲਣਾ ਹੋ ਗਿਆ, ਉਹਨਾਂ ਦਾ ਜੀਵਨ ਮਨੋਰਥ ਪੂਰਾ ਹੋ ਗਿਆ, ਸਫਲ ਹੋ ਗਿਆ। ਸਤਿਗੁਰੂ ਪਾਤਸ਼ਾਹ ਮੇਰਾ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ। ਬੇਇੰਤਿਹਾ ਲੰਬਾ ਸਫ਼ਰ ਕਰਕੇ ਦਾਸ ਪਹੁੰਚਿਆ, ਥੋੜ੍ਹਾ ਜਿਹਾ ਅਸਰ ਗਲੇ 'ਤੇ ਜ਼ਰੂਰ ਦਿਖਾਈ ਪੈ ਰਿਹਾ। ਆਪ ਅਸੀਸ ਦੇਣਾ, ਕੱਲ੍ਹ ਦੀ ਸੇਵਾ ਮਹਾਰਾਜ ਚੜ੍ਹਦੀ ਕਲਾ ਵਿੱਚ ਲੈ ਲੈਣ। ਬਾਰੰਬਾਰ ਸਮੂਹ ਸੰਗਤਾਂ ਦਾ ਪਰਮ ਬੰਦਨੀਏ ਨਿਰਮਲ ਆਤਮਾ ਸ਼੍ਰੀ ਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀਆਂ ਦਾ ਜੋ ਹੈੱਡ ਗ੍ਰੰਥੀ ਨੇ ਸ਼੍ਰੀ ਦਰਬਾਰ ਸਾਹਿਬ ਦੇ, ਔਰ ਜਥੇਦਾਰ ਅਵਤਾਰ ਸਿੰਘ ਜੀ ਦਾ ਦਾਸ ਹਾਰਦਿਕ ਤੌਰ 'ਤੇ ਧੰਨਵਾਦੀ ਹੈ, ਜੋ ਬਹੁਤ ਨਿਵਾਜਸ ਕਰਕੇ ਪ੍ਰੇਮ ਨਾਲ। ਦਾਸ ਵਿੱਚ ਤਾਂ ਇਤਨੀ ਸਮਰੱਥਾ ਹੈ ਨਹੀਂ, ਪ੍ਰੇਮ ਨਿਵਾਜਸ ਸਦਕਾ ਹਾਜ਼ਰੀ ਭਰਨ ਦਾ ਸੁਭਾਗ ਪ੍ਰਦਾਨ ਹੁੰਦਾ ਹੈ। ਕੱਲ੍ਹ ਦੀ ਹਾਜ਼ਰੀ ਹੋਰ ਪ੍ਰਾਪਤ ਹੋਈ ਹੈ, ਅੱਜ ਇੰਨੇ ਹੀ ਬਚਨ ਪ੍ਰਵਾਨ ਕਰਨਾ। ਗੁਰੂ ਮਿਹਰ ਕਰੇ ਅਤੇ ਸਾਨੂੰ ਸੰਸਾਰ ਦੇ ਪਦਾਰਥਾਂ ਤੋਂ ਨਿਰਲੇਪ ਕਰਾ ਕੇ ਅਤੇ ਨਾਮ ਦੀ ਮਿਠਾਸ ਨਾਲ ਜੋੜ ਲਵੇ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ। ਆਓ ਰਲ ਕੇ ਸਾਰੇ ਆਖਰੀ ਪੰਕਤੀਆਂ ਦਾ ਪਾਠ ਕਰੀਏ ਅਤੇ ਫਿਰ ਅਰਦਾਸ ਸ਼ਾਮਿਲ ਹੋਵੀਏ ਜੀ। ਹਾਂ,
ਸੁਖ ਸਹਿਜ
ਆਨੰਦ ਕਨੇਰੇ ਪਦ ਪਾਵਨ ਸਾਧੂ ਧੂਰਾ ਹਰ ਮਿਲੇ ਨਾਰਾਇਣ ਨਾਨਕਾ ਮਨੋਰਥ ਪੂਰਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ